ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਿਸੰਗ ਜੀਓ, ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਆਵਾਸ, ਜਿਸ ਵਿੱਚ ਮੇਰੇ ਪਾਤਸ਼ਾਹ ਨੇ ਇੱਕ ਮੂਲ ਵਿਚਾਰ ਨੂੰ ਸਾਡੇ ਸਾਹਮਣੇ ਰੱਖਿਆ, ਖੁਦ ਪ੍ਰਾਰਥੀ ਬਣ ਕੇ, ਖੁਦ ਅਰਜ਼ੋਈ ਕਰਕੇ, ਖੁਦ ਬੇਨਤੀ ਕਰਕੇ ਸਾਨੂੰ ਦੱਸਿਆ ਕਿ ਬੇਨਤੀ ਕਿਵੇਂ ਕਰਨੀ ਹੈ। ਦੂਸਰਾ, ਪਰਿਪੂਰਨ ਪ੍ਰਮਾਤਮਾ ਨੇ, ਅਕਾਲ ਪੁਰਖ ਨੇ ਸਾਡੇ ਦੋ ਰੂਪ ਬਣਾਏ ਨੇ, ਇੱਕ ਅਸਥੂਲ ਤੇ ਇੱਕ ਸੂਖਸ਼ਮ। ਸੂਖਸ਼ਮ ਨੂੰ ਤਨ ਕਹਿ ਦਿੰਦੇ ਨੇ, ਸਰੀਰ ਕਹਿ ਦਿੰਦੇ ਨੇ, ਸੂਖਸ਼ਮ ਨੂੰ ਜੀਵ ਆਤਮਾ ਕਹਿ ਦਿੰਦੇ ਨੇ, ਮਨ ਕਹਿ ਦਿੰਦੇ ਨੇ। ਮਨ ਤੋਂ ਮੁਰਾਦ ਕਿਧਰੇ ਕਿਧਰੇ ਦਿਮਾਗ ਵੀ ਹੈ, ਮਾਇੰਡ ਵੀ ਹੈ, ਲੇਕਿਨ ਮਨ ਤੋਂ ਮੁਰਾਦ ਬਹੁਤਾਤ ਦੇ ਸੂਖਸ਼ਮ ਸਰੀਰ ਹੈ, ਜਿਹਨੂੰ ਅਸੀਂ ਜੀਵ ਆਤਮਾ ਵੀ ਕਹਿ ਦਿੰਦੇ। ਜਿੱਥੇ ਆ ਜਾਂਦਾ ਗਿਆਨ ਗੁਰੂ ਆਤਮ ਉਪਦੇਸ਼, ਕਿੱਥੇ ਆਤਮ ਦੇ ਅਰਥ ਵੀ ਮਨ ਬਣ ਜਾਂਦੇ। ਕਿਧਰੇ ਕਿਧਰੇ ਮਨ ਦੇ ਅਰਥ ਵੀ ਜੋਤ ਸਰੂਪ ਬਣ ਜਾਂਦੇ ਨੇ, ਮਨ ਤੋਂ ਜੋਤ ਸਰੂਪ ਹੈ, ਜੀਵ ਆਤਮਾ ਬਣ ਜਾਂਦੇ। ਸ਼ਬਦ ਦੀ ਚਾਲ ਦੇ ਮੁਤਾਬਕ ਵਿਆਖਿਆ ਕਰਨੀ ਪਏਗੀ। ਕੁਛ ਹੀ ਦਿਨ ਪਹਿਲੇ ਇੱਕ ਸੱਜਣ ਨੇ ਮੈਨੂੰ ਕਿਹਾ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਾਧੂ ਦੇ ਵਿੱਚ ਤੇ ਪ੍ਰਭੂ ਦੇ ਵਿੱਚ ਭੇਦ ਨਹੀਂ ਆਉਂਦਾ। ਕਿਉਂਕਿ ਮੈਂ ਇਸ ਤਰ੍ਹਾਂ ਦੀ ਵਿਚਾਰ ਕੀਤੀ ਸੀ ਕਿ 10,000 ਦੇ ਕਰੀਬ ਸਤਸੰਗੀ ਬੈਠੇ ਹੋਣ, ਸਿਰਫ ਇੱਕ ਜਗਿਆਸੂ ਹੁੰਦਾ। ਇੱਕ ਜਗਿਆਸੂ ਤੋਂ ਮੁਰਾਦ ਇੱਕ ਨੂੰ ਸਮਝ ਹੁੰਦੀ ਹੈ, ਸਤਸੰਗ ਦੇ ਵਿੱਚ ਕਿਉਂ ਆਇਆ ਇੱਕ ਨੂੰ ਪਤਾ ਹੁੰਦਾ, 10,000 ਦੇ ਚੋਂ ਇੱਕ ਨੂੰ। ਇਹ ਸਤਸੰਗੀ ਚਾਹੇ ਮੰਦਿਰ ਦੇ ਵਿੱਚ ਬੈਠੇ ਹੋਣ, ਚਾਹੇ ਚਰਚ, ਚਾਹੇ ਮਸਜਿਦ, ਚਾਹੇ ਗੁਰਦੁਆਰੇ, ਜਿਹਨੂੰ ਸਮਝ ਆਉਂਦੀ ਫਿਰ ਉਹਨੂੰ ਜਗਿਆਸੂ ਕਹਿੰਦੇ ਨੇ। ਸਮਝ ਗਿਆ, ਥੋੜਾ ਜਿਹਾ ਜਾਗ ਪਿਆ, ਇਹਦੇ ਅੰਦਰ ਜਗਿਆਸਾ ਪੈਦਾ ਹੋ ਗਈ ਹੈ ਪਰਮਾਤਮਾ ਦੀ। ਪਰ 10,000 ਦੇ ਕਰੀਬ ਜਗਿਆਸੂ ਬੈਠੇ ਹੋਣ, ਇੱਕ ਸਾਧੂ ਆਉਂਦਾ ਹੈ, ਜਿਸ ਦੀ ਜਗਿਆਸਾ ਜਾਗੀ ਹੈ, ਉਸ ਦੇ ਮਾਰਗ ਤੇ ਚੱਲ ਵੀ ਪਿਆ, ਸਾਧਨਾ ਕਰਨ ਲੱਗ ਪਿਆ ਸਾਧੂ। ਹੁਣ 10,000 ਦੇ ਕਰੀਬ ਸਾਧੂ ਬੈਠੇ ਹੋਣ, ਇੱਕ ਸੰਤ ਆਉਂਦਾ ਜੋ ਸਿਰਫ ਚੱਲਿਆ ਹੀ ਨਹੀਂ, ਪਹੁੰਚ ਗਏ, ਪਹੁੰਚ ਗਏ। ਉਹ ਸੱਜਣ ਮੈਨੂੰ ਕਹਿਣ ਲੱਗੇ, ਸਾਧੂ ਤੇ ਪਹੁੰਚਿਆ ਹੋਇਆ ਹੁੰਦਾ, ਨਾਨਕ ਸਾਧ ਪ੍ਰਭ ਭੇਦ ਨਾ ਪਾਏ। ਸੁਖਮਨੀ ਸਾਹਿਬ ਦੀ ਪੰਕਤੀ ਰੱਖੀ, ਸਾਧੂ ਦੇ ਵਿੱਚ ਤੇ ਪ੍ਰਭੂ ਦੇ ਵਿੱਚ ਭੇਦ ਨਹੀਂ ਆਉਂਦਾ। ਮੈਂ ਕਿਹਾ ਇੱਥੇ ਸਾਧੂ ਦੇ ਅਰਥ ਵੀ ਸੰਤ ਨੇ, ਕਿਧਰੇ ਕਿਧਰੇ ਸੰਤ ਦੇ ਅਰਥ ਵੀ ਸਾਧੂ ਨੇ। ਇੱਥੇ ਸਾਧੂ ਦੇ ਅਰਥ ਸੰਤ ਨੇ, ਪਰ ਸਾਧੋ ਮਨ ਕਾ ਮਾਨ ਤਿਆਗੋ। ਇਹ ਸਾਧੂਓ, ਇਹ ਅੰਦਰ ਜੋ ਸੂਖਸ਼ਮ ਹੰਕਾਰ ਹੈ, ਇਹਦਾ ਤਿਆਗ ਕਰ ਦੋ। ਪਰ ਜਿਹਦੇ ਅੰਦਰ ਹੰਕਾਰ ਹੈ, ਉਹ ਨਾਨਕ ਪ੍ਰਭ ਭੇਦ ਨਾ ਭਾਈ, ਉਹ ਕਿਵੇਂ ਪ੍ਰਭੂ ਦਾ ਰੂਪ ਹੋਇਆ ਜੇ ਤੇ ਹੰਕਾਰ ਹੈ, ਮਾਨ ਹੈ। ਸਾਧੋ ਮਨ ਕਾ ਮਾਨ ਤਿਆਗ, ਸਾਧੋ ਇਹ ਤਨ ਮਿਥਿਆ ਮਾਨੋ। ਜਿੱਥੇ ਜਿੱਥੇ ਇਸ ਤਰ੍ਹਾਂ ਸਾਧੂ ਨੂੰ ਸਮਝਾਇਆ ਗਿਆ, ਉਹਨੂੰ ਸਮਝਾਇਆ ਗਿਆ ਜੋ ਅਜੇ ਸਾਧਨਾ ਕਰਦਾ ਪਹੁੰਚਿਆ ਕੋਈ। ਕਿਧਰੇ ਕਿਧਰੇ ਸਾਧੂ ਦੇ ਅਰਥ ਸੰਤ ਨੇ, ਕਿਧਰੇ ਕਿਧਰੇ ਸੰਤ ਦੇ ਅਰਥ ਵੀ ਸਾਧੂ ਨੇ, ਕਿਧਰੇ ਕਿਧਰੇ ਮਨ ਦੇ ਅਰਥ ਜੀਵ ਆਤਮਾ ਨੇ, ਕਿਧਰੇ ਕਿਧਰੇ ਆਤਮਾ ਦੇ ਅਰਥ ਵੀ ਮਨ ਨੇ। ਗਿਆਨ ਗੁਰੂ ਆਤਮ ਉਪਦੇਸੋ ਨਾਮ ਦੇ ਬਹੁਤ ਲਗਾਓ, ਇੱਥੇ ਆਤਮਾ ਦੇ ਅਰਥ ਮਨ ਨੇ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇੱਥੇ ਮਨ ਦੇ ਅਰਥ ਨੇ ਜੀਵ ਆਤਮਾ। ਮੂਲ ਰੂਪ ਦੇ ਸਾਡੇ ਕੋਲ ਦੋ ਹੀ ਵਜੂਦ ਨੇ, ਤਨ ਤੇ ਮਨ, ਸੂਕਸ਼ਮ ਸਰੀਰ ਤੇ ਅਸਥੂਲ ਸਰੀਰ, ਸਰੀਰ ਤੇ ਜੀਵ ਆਤਮਾ। ਕਹਿੰਦੇ ਨੇ ਤਨ ਦੀਆਂ ਤੇ ਸਿਰਫ ਲੋੜਾਂ ਨੇ, ਮੰਗਾਂ ਸਾਰੀਆਂ ਮਨ ਦੀਆਂ ਹੀ ਨੇ। ਤਨ ਦੀਆਂ ਲੋੜਾਂ ਬਿਲਕੁਲ ਸੀਮਤ ਨੇ, ਮਨ ਦੀਆਂ ਮੰਗਾਂ ਅਸੀਮ ਨੇ, ਗਿਣੀਆਂ ਹੀ ਨਹੀਂ ਜਾ ਸਕਦੀਆਂ। ਬੜੇ ਧਿਆਨ ਨਾਲ ਸੁਣਨਾ, ਸੀਮਤ ਨੇ। ਭੁੱਖ ਲੱਗੀ ਹੈ, ਭੋਜਨ ਚਾਹੀਦਾ। ਆਪ ਸੁਣ ਕੇ ਹੈਰਾਨ ਹੋਵੋਗੇ, ਤਨ ਦੀ ਮੂਲ ਮੰਗ ਇੱਕੋ ਹੀ ਮੰਗਦੇ ਨੇ, ਇੱਕੋ ਹੀ ਮੰਗਦੇ ਨੇ, ਭੋਜਨ। ਬਾਕੀ ਸਾਰੀ ਮੰਗਾਂ ਇਸ ਮੂਲ ਮੰਗ ਦੀਆਂ ਛਾਇਆ ਨੇ। ਮੂਲ ਮੰਗ ਰੋਟੀ ਹੈ, ਮੂਲ ਮੰਗ ਭੋਜਨ ਹੈ। ਫਿਰ ਭੋਜਨ ਦਾ ਬੜਾ ਵਿਸਥਾਰ ਹੋਇਆ, ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਲਾਇਰ ਹੈ, ਕੋਈ ਕਲਾਕਾਰ ਹੈ, ਕੋਈ ਦਾਰਸ਼ਨਿਕ ਹੈ, ਫਿਲਾਸਫਰ ਹੈ, ਤੇ ਕੋਈ ਰਾਜਨੀਤਿਕ ਹੈ। ਇਹ ਸਭ ਭੋਜਨ ਦਾ ਵਿਸਥਾਰ ਹੈ, ਰੋਟੀ ਨੇ ਬਣਾਇਆ। ਰੋਟੀ ਨੇ ਤਹਿਸੀਲਦਾਰ ਬਣਾਇਆ, ਰੋਟੀ ਨੇ ਡੀਸੀ ਬਣਾਇਆ, ਰੋਟੀ ਨੇ ਪਟਵਾਰੀ ਬਣਾਇਆ, ਗੁਸਤਾਖੀ ਮਾਫ, ਰੋਟੀ ਨੇ ਇੰਜੀਨੀਅਰ ਬਣਾਇਆ, ਰੋਟੀ ਨੇ ਡਾਕਟਰ ਬਣਾਇਆ, ਕਲਾਕਾਰ ਬਣਾਇਆ, ਰਾਜਨੀਤਕ ਬਣਾਇਆ। ਇਹ ਸਭ ਰੋਟੀ ਦਾ ਵਿਸਥਾਰ ਹੈ, ਭੋਜਨ ਦਾ ਵਿਸਥਾਰ ਹੈ। ਰੋਟੀ ਮਿਲਦੀ ਰਹੇ, ਮਿਲਦੀ ਰਹੇ, ਮੈਨੂੰ ਮਿਲਦੀ ਰਹੇ, ਬੱਚਿਆਂ ਨੂੰ ਮਿਲਦੀ ਰਹੇ, ਪੋਤਰਿਆਂ ਨੂੰ ਮਿਲਦੀ ਰਹੇ, ਪੜਪੋਤਰਿਆਂ ਨੂੰ ਮਿਲਦੀ ਰਹੇ। ਇਹ ਸਭ ਭੋਜਨ ਦਾ ਵਿਸਥਾਰ ਹੈ, ਰੋਟੀ ਨੇ ਵਿਸਥਾਰ ਕਰ ਦਿੱਤਾ। ਕੋਈ ਇੰਜੀਨੀਅਰ ਹੈ, ਡਾਕਟਰ ਹੈ, ਕੋਈ ਬਹੁਤ ਵੱਡਾ ਕਾਰੋਬਾਰੀ ਹੈ, ਵਪਾਰੀ ਹੈ, ਕੋਈ ਰਾਜਨੈਤਿਕ ਹੈ, ਇਹ ਸਭ ਰੋਟੀ ਹੀ ਧੱਕਾ ਮਾਰਦੀ ਹੈ, ਭੋਜਨ ਹੀ ਧੱਕਾ ਮਾਰਦੀ ਹੈ। ਸਭ ਭੋਜਨ ਦਾ ਵਿਸਥਾਰ ਹੈ। ਭੋਜਨ ਤਨ ਦੀ ਲੋੜ ਹੈ, ਪਰ ਮਨੁੱਖ ਦਾ ਮਨ ਤਨ ਦੀਆਂ ਲੋੜਾਂ ਵਿੱਚ ਇਸ ਤਰ੍ਹਾਂ ਉਲਝਿਆ ਹੈ ਤੇ ਇੱਕੋ ਹੀ ਲੋੜ, ਜੋ ਤਨ ਦੀ ਲੋੜ ਸੀਮਤ ਸੀ, ਉਹੀ ਮਨ ਦੇ ਤਲ ਤੇ ਲੋਭ ਬਣ ਗਏ। ਆਪ ਸਾਰੇ ਸਤਸੰਗੀ ਉਹ ਬੜੇ ਗਹਿਰਾਈ ਨਾਲ ਲੈਣਾ, ਜੋ ਤਨ ਦੀ ਲੋੜ ਹੈ, ਇਸ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ, ਜਦਕਿ ਇਸ ਦੀ ਲੋੜ ਨਹੀਂ ਹੈ। ਭੋਜਨ ਦੇ ਨਾਲ ਸਿਰਫ ਤਨ ਤ੍ਰਿਪਤ ਆਉਂਦਾ, ਮਨ ਨੇ ਧਨ ਦੇ ਨਾਲ ਸਿਰਫ ਤਨ ਦੀਆਂ ਲੋੜਾਂ ਦੀ ਪੂਰਤੀ ਆਉਂਦੀ ਹੈ। ਚੰਗਾ ਭੋਜਨ ਮਿਲ ਜਾਏਗਾ, ਇੰਦਰੀਆਂ ਦਾ ਭੋਜਨ ਮਿਲ ਜਾਏਗਾ, ਮੂਲ ਰੂਪ ਦੇ ਚ ਭੋਜਨ। ਅੱਖਾਂ ਦੀ ਕੁਝ ਭੁੱਖ ਹੈ, ਦੇਖਣਾ ਚਾਹੁੰਦੀ ਹੈ। ਕੰਨਾਂ ਦੀ ਕੁਝ ਭੁੱਖ ਹੈ, ਗੀਤ ਸੰਗੀਤ ਸੁਣਨਾ ਚਾਹੁੰਦੇ। ਮੂਲ ਭੁੱਖ ਜ਼ਬਾਨ ਦੀ ਹੈ। 4 ਦਿਨ ਦਾ ਭੁੱਖਾ ਬੰਦਾ ਹੋਵੇ, ਉਹਨੂੰ ਕਹੀਏ ਤੈਨੂੰ ਰਾਗ ਸੁਣਾਉਣਾ ਹੈ, ਸੰਗੀਤ ਸੁਣਾਉਣਾ ਹੈ, ਕਹਿੰਦਾ ਇੱਕ ਪਾਸੇ ਰੱਖ, ਦੋ ਰੋਟੀਆਂ ਦਾ ਇੰਤਜ਼ਾਮ ਕਰ। 4 ਦਿਨ ਦਾ ਭੁੱਖਾ ਮਨੁੱਖ ਹੋਵੇ, ਉਹਨੂੰ ਕਹੀਏ ਤੈਨੂੰ ਥੀਏਟਰ ਦੇ ਚ ਲੈ ਜਾਈਏ, ਚੱਲ ਕੇ ਨਾਟਕ ਵੇਖਦੇ ਹਾਂ, ਕਹਿੰਦਾ ਅੱਗ ਲੱਗੇ ਨਾਟਕ ਨੂੰ, 2 ਰੋਟੀਆਂ ਦਾ ਇੰਤਜ਼ਾਮ ਕਰ। ਭੋਜਨ ਦੀ ਭੁੱਖ ਹਰ ਇੰਦਰੇ ਦੀ ਭੁੱਖ ਨੂੰ ਮਾਰ ਕੇ ਰੱਖ ਦਿੰਦੀ। 4 ਦਿਨ ਦਾ ਭੁੱਖਾ ਹੈ ਤੇ ਕੋਈ ਅਤਰ ਸੈਂਟ ਦੀ ਸ਼ੀਸ਼ੀ ਲੈ ਆਇਆ, ਬਈ ਲਾਹ ਕੱਪੜਿਆਂ ਨੂੰ, ਉਹ ਸ਼ੀਸ਼ੀ ਨੂੰ ਚੱਕ ਕੇ ਪਰੇ ਪਵਾਏਗਾ, 2 ਰੋਟੀਆਂ ਦਾ ਇੰਤਜ਼ਾਮ ਕਰ। ਕੀ ਕਰਨਾ ਮੈਂ ਸੁਗੰਧ ਨੂੰ, ਕੀ ਕਰਨਾ ਮੈਂ ਮਹਿਕ ਨੂੰ। ਆਪਦੀ ਗਿਆਤ ਲਈ ਅਰਜ਼ ਕਰਾਂ, ਭੋਜਨ ਦੀ ਭੁੱਖ ਇੰਦਰੀਆਂ ਦੀ ਸਾਰੀ ਭੁੱਖਾਂ ਨੂੰ ਸ਼ਾਂਤ ਕਰ ਦਿੰਦੀ ਹੈ। ਇਹ ਨੁਕਤਾ ਕਿਧਰੇ ਪਕੜ ਚ ਆ ਜਾਏਗਾ ਤੇ ਸਾਰੀ ਗੱਲ ਪਕੜ ਚ ਆ ਜਾਏਗੀ। ਚਾਰ ਦਿਨ ਦੇ ਭੁੱਖੇ ਬੰਦੇ ਨੂੰ ਭੋਜਨ ਚਾਹੀਦਾ, ਨਾਟਕ ਚੇਟਕ ਨਹੀਂ ਚਾਹੀਦਾ, ਕੋਈ ਸੰਗੀਤ ਵੀ ਨਹੀਂ ਚਾਹੀਦਾ, ਕੋਈ ਸੁਗੰਧੀ ਵੀ ਨਹੀਂ ਚਾਹੀਦੀ, ਕੋਈ ਸਪਰਸ਼ ਕਰਨ ਵਾਸਤੇ ਵੀ ਨਹੀਂ ਚਾਹੀਦਾ, ਦੋ ਰੋਟੀਆਂ ਚਾਹੀਦੀਆਂ। ਅਗਰ ਇਹ ਭੁੱਖ ਬੜੀ ਪ੍ਰਬਲ ਹੈ, ਚਾਰ ਦਿਨ ਦਾ ਭੁੱਖ ਹੈ, ਭੁੱਖ ਪੀੜਾ ਬੜੀ ਦਿੰਦੀ ਹੈ, ਬਹੁਤ ਪੀੜਾ ਦਿੰਦੀ ਹੈ, ਔਰ ਭੋਜਨ ਦੀ ਇਹ ਭੁੱਖ ਸਾਰੇ ਇੰਦਰੀਆਂ ਦੀ ਭੁੱਖ ਨੂੰ ਸ਼ਾਂਤ ਕਰ ਦਿੰਦੀ ਹੈ, ਨਾ ਮਨੁੱਖ ਨਾਟਕ ਦੇਖਣਾ ਚਾਹੁੰਦਾ, ਨਾ ਕੋਈ ਗੀਤ ਸੰਗੀਤ ਸੁਣਨਾ ਚਾਹੁੰਦਾ, ਨਾ ਕਿਸੇ ਸੁਗੰਧ ਦੀ ਲੋੜ, ਨਾ ਕਿਸੇ ਸਪਰਸ਼ਤਾ ਦੀ ਲੋੜ, ਭੋਜਨ ਚਾਹੀਦਾ, ਦੋ ਰੋਟੀਆਂ ਚਾਹੀਦਾ। ਇੱਕ ਭੁੱਖ ਅਗਰ ਭੋਜਨ ਦੀ ਬੜੀ ਤੀਬਰ ਹੈ, ਸਾਰੀਆਂ ਭੁੱਖਾਂ ਸ਼ਾਂਤ ਹੋ ਜਾਂਦੀਆਂ, ਸ਼ਾਂਤ ਹੋ ਜਾਂਦੀ। ਹੁਣ ਮੈਂ ਅਰਜ਼ ਕਰਾਂ, ਜਿਸ ਦਿਨ ਮਨ ਨੂੰ ਸਮਝ ਆ ਜਾਏ ਕਿ ਇਹ ਭੋਜਨ ਤਨ ਦੀ ਲੋੜ ਹੈ ਮੇਰੀ ਨਹੀਂ, ਇਹ ਧਨ ਤਨ ਦੀ ਲੋੜ ਹੈ ਮੇਰੀ ਨਹੀਂ, ਇਹ ਪਰਿਵਾਰ ਤਨ ਦੀਆਂ ਲੋੜਾਂ ਨੇ ਮੇਰੀ ਨਹੀਂ, ਮਨ ਨੂੰ ਇਹ ਸਮਝ ਆ ਜਾਏ। ਮਨ ਸਮਝਦਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂ ਕਹਿੰਦੇ ਨੇ, ਮਨ ਮੂਰਖ ਅੱਜ ਹੋ ਨਹੀਂ ਸਮਝਤ, ਸਿੱਖ ਦੇ ਹਾਰਿਓ ਨਹੀਂ, ਮੈਂ ਸਿਕਸ਼ਾ ਦੇ ਦੇ ਕੇ ਥੱਕ ਗਿਆ, ਥੱਕ ਗਿਆ, ਥੱਕ ਗਿਆ। ਮਨ ਸਮਝਦਾ ਹੀ ਨਹੀਂ, ਸਮਝਦਾ ਹੀ ਨਹੀਂ। ਬਾਬਾ ਫਰੀਦ ਇਸ ਨੂੰ ਇੰਜ ਬਿਆਨ ਕਰਦੇ ਨੇ, ਕੂਕੇ ਦੀਆਂ ਚਾਂਗੇ ਦੀਆਂ ਮੱਤੀ ਦੇਂਦਿਆਂ ਨਿਤ, ਰੋਜ਼ ਕੂਕ ਕੂਕ ਕੇ, ਪੁਕਾਰ ਪੁਕਾਰ ਕੇ, ਉੱਚਾ ਉੱਚਾ ਬੋਲ ਕੇ, ਮੈਂ ਆਪਣੇ ਮਨ ਨੂੰ ਤੇ ਲੋਕਾਂ ਦੇ ਮਨ ਨੂੰ ਸਿਕਸ਼ਾ ਦੇਣ ਦੀ ਕੋਸ਼ਿਸ਼ ਕੀਤੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਰ ਰਿਹਾ। ਫਰੀਦਾ, ਕੂਕੇ ਦੀਆਂ ਚਾਂਗੇ ਦੀਆਂ ਮੱਤੀ ਦੇਂਦਿਆਂ ਨਿਤ, ਪਰ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰ ਨ ਚਿੱਤ। ਜਿਨ੍ਹਾਂ ਦੇ ਮਨ ਨੂੰ ਸ਼ੈਤਾਨ ਨੇ ਵਜਾ ਛੱਡਿਆ, ਤੇ ਹੁਣ ਸ਼ੈਤਾਨੀਅਤ ਕੀ ਹੋਵੇਗੀ? ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਸਮਝ ਲਵੇ ਤਾਂ ਮਹਾਲੋਭੀ ਹੋ ਜਾਏਗਾ। ਉਹ ਲੋੜ ਤੇ ਸਿਰਫ ਤਨ ਦੀ ਸੀ, ਮਨ ਨੇ ਆਪਣੀ ਲੋੜ ਬਣਾ ਲਈ। ਤਾਂ ਹੁਣ ਮੈਂ ਅਰਜ਼ ਕਰਾਂ, ਅਗਰ ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ, ਇਸ ਮਨ ਦੇ ਅੰਦਰ ਕਦੀ ਭਜਨ ਦੀ ਤੜਪ ਪੈਦਾ ਹੀ ਨਹੀਂ ਹੋ ਸਕਦੀ, ਇਸ ਮਨੁੱਖ ਦੇ ਅੰਦਰ ਨਾਮ ਜਪਣ ਦੀ ਭੁੱਖ ਪੈਦਾ ਹੀ ਨਹੀਂ ਹੋ ਸਕਦੀ। ਇਹ ਵੀ ਮੈਂ ਅਰਜ਼ ਕਰਦਾ, ਕਿਉਂ? ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ, ਜੋ ਤਨ ਦੇ ਤਲ ਤੇ ਲੋੜ ਆਉਂਦੀ ਹੈ ਉਹੀ ਮਨ ਦੇ ਤਲ ਤੇ ਲੋਭ ਆਉਂਦੀ ਹੈ। ਇਹਨੂੰ ਇਸ ਤਰ੍ਹਾਂ ਲੈ ਦੇਖੋ, ਮੈਨੂੰ ਭੁੱਖ ਲੱਗੀ ਹੈ ਤੇ ਮੈਂ ਰੋਟੀ ਖਾ ਰਿਹਾ, ਤੇ ਹੁਣ ਭੁੱਖ ਨਹੀਂ ਰਹੀ, ਲੇਕਿਨ ਮਨ ਕਹਿੰਦਾ ਹੈ ਖਾਣਾ, ਸਵਾਦ ਆ ਰਿਹਾ। ਭੁੱਖ ਦੀ ਸੀਮਾ ਹੈ, ਸਵਾਦ ਦੀ ਸੀਮਾ ਨਹੀਂ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ, ਕੋਈ ਸੀਮਾ ਨਹੀਂ। ਕਿੱਥੇ ਨਾਪੋਗੇ? ਲੋਭ ਕਿੱਥੇ ਸ਼ਾਂਤ ਹੋਵੇਗਾ? ਕਿਧਰੇ ਵੀ ਨਹੀਂ ਹੋਵੇਗਾ। ਮੇਰੇ ਨਾਲ ਦੇ ਸਾਥੀ ਵੀ ਕਈ ਦਫ਼ਾ ਕਹਿ ਦਿੰਦੇ ਨੇ, ਗਿਆਨੀ ਜੀ ਕੀ ਕਰੀਏ, ਪੇਟ ਤੇ ਭਰ ਗਏ, ਅੱਖਾਂ ਨਹੀਂ ਭਰੀਆਂ, ਮਨ ਨਹੀਂ ਭਰਿਆ। ਮਨ ਮੰਗਦਾ, ਜਦਕਿ ਰੋਟੀ ਨਾਲ ਮਨ ਦੀ ਭੁੱਖ ਮਿਟਦੀ ਨੇ, ਮਿਟਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਸ ਦਿਨ ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲਏਗਾ, ਸਤਸੰਗ ਵਿੱਚ ਬੈਠਿਆਂ ਵੀ ਉਸਨੂੰ ਪਦਾਰਥ ਯਾਦ ਆਣਗੇ ਪਰਮਾਤਮਾ ਨੇ, ਕਿਉਂਕਿ ਅਜੇ ਮਨ ਤਨ ਨਾਲ ਉਲਝਿਆ ਹੈ, ਅਜੇ ਮਨ ਤਨ ਨਾਲ ਸੰਬੰਧਿਤ ਹੈ। ਤਨ ਦੀ ਜ਼ਿੰਦਗੀ ਸੀਮਤ ਹੈ, 60 ਸਾਲ, 70 ਸਾਲ, 80 ਸਾਲ, 90 ਸਾਲ, ਚਲੋ 100 ਸਾਲ, 100 ਸਾਲ ਲੈ ਲਓ, ਗੱਲ ਤੇ ਇਤਨੀ। ਮਨ ਦੀ ਉਮਰ ਕੋਈ ਸੀਮਤ ਨਹੀਂ, ਕੋਈ ਸੀਮਤ ਨਹੀਂ। ਚਲੋ ਮੈਂ ਸ਼ਮਸ ਤਬਰੇਜ਼ ਤੇ ਨੰਦ ਲਾਲ ਦਾ ਬੋਲ ਫਿਰ ਦੁਹਰਾਵਾਂ, ਨਾ ਬੋਧ ਹੇਚ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾ, ਕਿ ਸ਼ੌਕੇ ਯਾਦੇ ਤੋ ਅਵਰਧ ਦਰ ਵਜੋਦ ਮਰਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਇਹ ਮੇਰਾ ਮਨ ਉਦੋਂ ਦਾ ਹੈ ਜਦੋਂ ਦਾ ਅਜੇ ਜ਼ਮੀਨ ਤੇ ਆਸਮਾਨ ਦਾ ਨਿਸ਼ਾਨ ਵੀ ਨਹੀਂ ਸੀ, ਉਦੋਂ ਦਾ ਮੈਂ ਬਣਿਆ, ਕੋਈ ਅੱਜ ਦਾ। ਇਹ ਜੀਵ ਆਤਮਾ ਮੇਰੀ ਉਦੋਂ ਦੀ ਹੈ, ਕੋਈ ਅੱਜ ਦੀ ਹੈ। ਤੇ ਹੁਣ ਕਹਿੰਦੇ ਨੇ, ਅਰਬਾਂ ਸਾਲ ਹੋ ਗਏ ਨੇ ਜ਼ਮੀਨ ਨੂੰ ਬਣਿਆ, ਸੂਰਜ ਨੂੰ ਬਣਿਆ, ਇਸ ਬ੍ਰਹਿਮੰਡ ਨੂੰ ਬਣਿਆ, ਕਿਆਸ ਹੈ। ਵੈਸੇ ਸਾਹਿਬ ਕਹਿੰਦੇ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਵਾਰ ਨਾ ਕੋਈ, ਜਾਕਰ ਤਾਂ ਸ੍ਰੀ ਟੀਕੋ ਸਾਜੇ, ਆਪੇ ਜਾਣੇ ਸੋਈ। ਅਜੇ ਨਿਸ਼ਚਿਤ ਦਿਹਾੜਾ ਸ੍ਰਿਸ਼ਟੀ ਦੇ ਜਨਮ ਦਾ ਨਹੀਂ ਲੱਭਿਆ, ਕਿਉਂਕਿ ਦਿਹਾੜਾ ਤੇ ਹੈ ਹੀ ਨਹੀਂ ਸੀ, ਦਿਨ ਤੇ ਹੈ ਹੀ ਨਹੀਂ ਸੀ। ਦੂਰ ਕਿਉਂ ਜਾਓ, ਮੇਰੇ ਪੜ੍ਹਨ ਵਿੱਚ ਤੇ ਸੁਣਨ ਵਿੱਚ ਆਇਆ, ਅਜੇ ਮਨੁੱਖ ਦੇ ਜਨਮ ਦਾ ਵੀ ਸਹੀ ਦਿਹਾੜਾ ਨਹੀਂ ਲੱਭਿਆ। ਤੁਸੀਂ ਸਾਰਿਆਂ ਨੇ ਮੇਰੇ ਸਮੇਤ ਜਿਹੜਾ ਜਨਮ ਦਿਨ ਮੰਨਿਆ ਹੋਇਆ, ਲਿਖਾਇਆ ਹੋਇਆ, ਪੁਰਾਣੇ ਜ਼ਮਾਨੇ 'ਚ ਕਿਧਰੇ ਜਨਮ ਦਿਨ ਕੋਈ ਵਿਰਲਾ ਹੀ ਯਾਦ ਰੱਖਦਾ ਸੀ, ਪਰ ਸਕੂਲ 'ਚ ਦਾਖਲਾ ਹੋਵੇ ਤੇ ਲਿਖਾਉਣਾ ਪੈਂਦਾ ਸੀ। ਮੈਨੂੰ ਯਾਦ ਹੈ 15 ਅਕਤੂਬਰ 1934 ਲਿਖਾ ਦਿੱਤਾ ਸੀ ਮੇਰੇ ਪਿਤਾ ਨੇ, ਪ੍ਰਾਇਮਰੀ ਸਕੂਲ 'ਚ ਜਦ ਭਰਤੀ ਕਰਾਇਆ। ਤਾਂ ਮੈਂ ਅਰਜ਼ ਕਰਾਂ, ਸਾਇੰਸ ਅਜੇ ਨਿਸ਼ਚਿਤ ਦਿਹਾੜਾ ਨਹੀਂ ਲੱਭ ਸਕੀ, ਸਾਡਾ ਜਨਮ ਕਦੋਂ ਹੋਇਆ ਸੀ। ਤੁਸੀਂ ਆਖੋਗੇ ਹੱਥੋਂ ਵੀ ਕਿਉਂ ਨਹੀਂ ਲੱਭ ਸਕੇ, ਜਨਮ ਸਮਾਜ ਤੇ ਕਾਨੂੰਨ ਜਿਸ ਨੂੰ ਮੰਨਦਾ ਹੈ, ਧਰਮ ਮੰਨਦਾ ਹੀ ਨਹੀਂ ਹੈ। ਧਰਮ ਕਹਿੰਦਾ ਜਿਸ ਦਿਨ ਜੀਵ ਗਰਭ ਦੇ ਪ੍ਰਵੇਸ਼ ਕਰ ਗਿਆ ਉਸ ਦਿਨ ਤੋਂ ਜਨਮ ਹੈ। ਉਹ ਸੂਖਸ਼ਮ ਸਰੀਰ ਥੋੜੇ ਜਿਹਾ ਸਥੂਲ ਸਰੀਰ ਦੇ ਅੰਦਰ ਪ੍ਰਵੇਸ਼ ਕਰ ਗਿਆ, ਉਹਨੂੰ ਮੌਕਾ ਮਿਲ ਗਿਆ, ਉਪਲਬਧ ਹੋ ਗਿਆ, ਉੱਥੋਂ ਇਸਦੀ ਜਨਮ ਸ਼ੈਲੀ ਸ਼ੁਰੂ ਆਉਂਦੀ ਹੈ। ਕਿ ਕਦੋਂ ਕੀਤਾ ਇਸਨੇ, ਕੋਈ ਨਿਸ਼ਚਿਤ ਦਿਹਾੜਾ ਅਜੇ ਤੱਕ ਸਾਇੰਸ ਨੂੰ ਨਹੀਂ ਲੱਭਿਆ। ਸ੍ਰਿਸ਼ਟੀ ਦਾ ਜਨਮ ਦਿਹਾੜਾ ਕੀ ਹਾਕ ਲੱਭਣਗੇ, ਯਕੀਨ ਜਾਣੋ ਮਨੁੱਖਾਂ ਦੇ ਵੀ ਜਨਮ ਦਿਹਾੜੇ ਦਾ ਕੋਈ ਪਤਾ ਨਹੀਂ ਹੈ, ਸਭ ਕਿਆਸ ਹੈ। ਇਹ ਤੇ ਜਦ ਧਰਤੀ ਦੀ ਗੋਦ ਚ ਆਏ ਉਦੋਂ ਅਸੀਂ ਜਨਮ ਦਿਹਾੜਾ ਬਣਾ ਲੈਂਦੇ ਹਾਂ, ਉਹਨੂੰ ਜਨਮ ਕੁੰਡਲੀ ਵੀ ਬਣਾ ਲੈਂਦੇ ਹਾਂ, ਪਰ ਧਰਮ ਇਹ ਕਹਿੰਦਾ ਜੀ ਇਹ ਸੂਖਸ਼ਮ ਸਰੀਰ ਜਦ ਅਸਥੂਲ ਸਰੀਰ ਵਿੱਚ ਪ੍ਰਵੇਸ਼ ਕੀਤਾ, ਇਹੀ ਜਨਮ ਹੈ, ਇਹੀ ਜਨਮ ਹੈ, ਯਾਤਰਾ ਸ਼ੁਰੂ ਹੋ ਗਈ। ਹੁਣ ਸਰੀਰ ਬਣਨਾ ਸ਼ੁਰੂ ਹੋ ਗਿਆ, ਸਰੀਰ ਫਿਰ ਧਰਤੀ ਦੀ ਗੋਦ ਵਿੱਚ ਆਇਆ, ਹੁਣ ਬੱਚਾ ਹੈ, ਹੁਣ ਬੱਚੇ ਦਾ ਵੀ ਸਰੀਰ ਬਣਨਾ ਸ਼ੁਰੂ ਹੋਇਆ, ਜਵਾਨ ਹੋ ਜਾਏਗਾ, ਜਵਾਨ ਦਾ ਵੀ ਸਰੀਰ ਅੱਗੇ ਜਾ ਰਿਹਾ, ਬੁੱਢਾ ਹੋ ਜਾਏਗਾ, ਤੇ ਬੁੱਢੇ ਦਾ ਵੀ ਸਰੀਰ ਅੱਗੇ ਜਾ ਰਿਹਾ, ਪਹੁੰਚ ਜਾਏਗਾ ਸ਼ਮਸ਼ਾਨ ਵਿੱਚ, ਮਰਗੜ ਵਿੱਚ। ਸਾਰੇ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਹੇ ਨੇ, ਹੋਰ ਕਿਧਰੇ ਵੀ ਨਹੀਂ ਜਾ ਰਹੇ। ਕਿਸੇ ਕੋਲ ਪੁੱਛੀਏ ਕਿਹੜੇ ਪਾਸੇ ਜਾ ਰਹੇ ਹੈ। ਚੀਨ ਦਾ ਇੱਕ ਸਾਧੂ ਹੋਇਆ, ਮੈਂ ਤੇ ਉਹਦੇ ਗੱਲਾਂ ਸੁਣ ਕੇ ਪੜ੍ਹ ਕੇ ਹੈਰਾਨ ਹੋ ਜਾਂਦਾ। ਉਹਦੇ ਕੋਲ ਕੋਈ ਵੀ ਪੁੱਛੇ, ਸੰਤ ਜੀ ਕਿੱਧਰ ਜਾ ਰਹੇ ਹੋ, ਸ਼ਮਸ਼ਾਨ ਦੀ ਤਰਫ ਜਾ ਰਹੇ, ਸ਼ਮਸ਼ਾਨ ਦੀ ਤਰਫ ਜਾ ਰਹੇ। क्योंकि हर बंदा इस तन नूं पुछदा है भई शरीर किहड़े पासे जा रहा है, तो सीधा जवाब देंदा सी शमशान जा रहे हैं, मरगट घर जा रहे हैं। कोई मेरे मन दे बारे ते पुछदा ही नहीं मेरा मन किहड़े पासे जा रहा है, कोई पुछे तो मैं उसनूं दसा। मेरे शरीर नूं चलदा वेख के पुछ लैंदे ने किधर जा रहे हो, तो फिर मैं एक ही जवाब देना, ये चीन का संत लाउत्से कहिंदा सी शमशान जा रहे हैं। पता नहीं कितने दिन लग जाएंगे शमशान तक पहुंच रहे हैं, कितने साल लग जाएंगे, पर जाना मैं शमशान की तरफ है। यात्रा जरा लंबी है, 60 साल आज पूरी होगी, 70-80 साल पूरी होगी, शमशान तो बिना और मैं किधरे भी नहीं जा रहा। तन अपने रस्ते से है, मन भटके आया है, ये भी मैं करा। तन ते अपने रस्ते से सीधा ही जा रहे हैं, शमशान ही जा रहे और किधरे नहीं जा रहे, मरघट घाट जा रहे हैं, कब्रिस्तान जा रहे हैं और किधरे भी नहीं जा रहे हैं। मन भटके आया है, मन भगवान की तरफ नहीं जा रहे, नहीं जा रहे। कारण मन ने तन दियां लोड़ां नूं अपनियां लोड़ां बना लिया है, तो तन नासवंत है, तो मन विच नास होण दा भय भी पैदा हो गया, जबकि इसने नास नहीं होना। मरण हार ए जीड़ा ना है, महाराज कहिंदे तू मरण वाला नहीं है, तो नहीं मर सकता। जो ए जानो सो ए ना है, जो कुछ जानते हो ए नहीं है। तन मरता है, मन नहीं मरता, पर तन नाल एकमिक ऐसा हो गया, तन नाल ऐसी दोस्ती जोड़ ली है, जिथे तन दियां लोड़ां नूं अपनी लोड़ समझ बैठा है, तन दियां घटनावां नूं अपनी घटनावां भी समझ बैठा है। ये भी मैं तन बुजुर्ग हो गया, बुढ़ा हो गया, तो मन समझ लैंदा मैं भी बुजुर्ग हो गया, नहीं। राजा बालक नगरी काची दुष्टा नाल प्यारो, ते राजा मन ते अजे बच्चे दा बच्चा है, गुरु नानक देव जी कहते। ये बुजुर्ग नहीं होया, ये बालक नहीं होया। तन बालक हो गया है, बुजुर्ग हो गया है, मरेगा खपेगा, मरण हार ए जीड़ा ना है, ये मन मरण वाला नहीं है। स्याणे जरूर इसनों पकड़न गए। तन दियां लोड़ां नूं जद मन अपनी लोड़ मन लैंदा है, तो तन दी उम्र नूं मन अपनी उम्र मन लैंदा है। अगर वास्तविक सही मायने च कोई गुरमुख है, तो गुरमुख कदे बुढ़े ना, नहीं नहीं बुढ़े, जिन अंतर सुरत ज्ञान, जिन्हां दी सुरत नाम दे जुड़ी हुई है, जिन्हां कोल आत्म ज्ञान है, बुढ़ा कहने दी की लोड़ है। भाई कल्याण सिंह जी की फोन आई, कहने लगे शरीर से बुढ़ा हो गया पर मन तड़पद दरबार साहब के दर्शनों हूं की करिए, मैं कह जरूर आ जाओ, आ जाओ। तन के चलण की समर्था नहीं, मन धक्के मार के तन नू ले आया, दर्शन करने संगत देवी दरबार साहब दे। मैं अर्ज करा तन दियां लोड़ां नूं जद मन अपनी लोड़ बना लैंदा है, वह लोड़ लोभ बन जाती है, ते तन दियां घटनावां नूं जद मन अपनी घटनावां बना लैंदा है, तो भय बन जाता है। क्यों? तन ने मरना है, तो फिर मन विच भय पैदा हो जाता है, मैं भी मर जावां, मैं भी मर जावां। ऐसा तन नाल संबंधित होण करके है, वरना मरण हार ए जीड़ा ना ही, मन नहीं मरदा, ते मन बुढ़ा भी नहीं होता। गुरमुख कदे बुढ़े ना, शरीर ते बुढ़ा हो जाता है गुरमुख का भी। असी धन गुरु अमरदास जी महाराज नूं बिरद बाबा कहने, बाबा बिरद बाबा 84 वरिया दे, शरीर ते उन्हां दा भी बुजुर्ग हो गया सी, बुढ़ा हो गया सी, गुरमुख कदे बुढ़े ना ही। ये सुरत दे तलते, समझ दे तलते, मन दे तलते, आत्मा दे तलते बुढ़े नहीं आते, भाव कमजोर नहीं आते, क्योंकि अंदर सुरत है, समझ है, ज्ञान है, रब्बी प्यास है, तड़प है। तो मैं अर्ज करा ਜੈਸੇ ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾਉਂਦਾ ਤੋ ਲੋੜ ਲੋਭ ਬਣ ਜਾਂਦੀ ਹੈ, ਤੇ ਜਦ ਤਨ ਦੀਆਂ ਘਟਨਾਵਾਂ ਨੂੰ ਮਨ ਆਪਣੀ ਘਟਨਾ ਸਮਝ ਲੈਂਦਾ ਤੋ ਮਨ ਵਿੱਚ ਭੈ ਪੈਦਾ ਹੋ ਜਾਂਦਾ, ਮਰਨਾ ਜਾਵਾਂ ਮਰਨਾ ਜਾਵਾਂ। ਤਨ ਬੁੱਢਾ ਹੋ ਗਿਆ, ਮਨ ਵੀ ਮੰਨ ਲੈਂਦਾ ਹੁਣ ਮੈਂ ਬੁੱਢਾ ਹੋ ਗਿਆ, ਟੈਂਦੀ ਕਲਾ ਮੈਂ ਵੀ ਕਮਜ਼ੋਰ ਹੋ ਗਿਆ, ਮੈਂ ਵੀ ਜੋ ਹੈ ਬੁੱਢਾ ਹੋ ਗਿਆ। ਹੁਣ ਮੈਂ ਅਰਜ਼ ਕਰਾਂ, ਸਮਝ ਆ ਗਈ ਹੈ, ਗਿਆਨ ਕੋਲ ਹੈ, ਮਨ ਬਾਲਗ ਹੋ ਗਿਆ, ਪ੍ਰੌੜ ਹੋ ਗਿਆ, ਅਡਲਟ ਹੋ ਗਿਆ। ਸਮਝ ਨਹੀਂ ਆਈ ਤੋ ਮਨ ਅਜੇ ਬੱਚਾ ਹੈ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ, ਦੁਸ਼ਟਾਂ ਨਾਲ ਪਿਆਰ ਬਣਾਈ ਬੈਠਾ। ਨਗਰੀ ਤੇ ਕੱਚੀ ਹੈ, ਤਨ ਤੇ ਕੱਚਾ, ਤੇ ਕੱਚੇ ਤਨ ਨਾਲ ਇਤਨਾ ਗਹਿਰਾ ਸੰਬੰਧ ਬਣਾ ਲਿਆ ਤੋ ਜੀਵਨ ਦੀ ਅੰਦਰ ਲਾਲਸਾ ਵਧ ਗਈ ਹੈ ਤੇ ਮਰਨ ਦਾ ਅੰਦਰ ਭੈ ਵਧ ਗਿਆ। ਜੀਵਨ ਦੀ ਪ੍ਰਬਲ ਲਾਲਸਾ, ਇਸ ਵਾਸਤੇ ਭੋਜਨ ਚਾਹੀਦਾ, ਭੋਜਨ ਮੂਲ ਲੋੜ, ਤੇ ਫਿਰ ਭੈ ਮਰਨ ਦਾ। ਜੀਵਨ ਦੀ ਲਾਲਸਾ ਇਹਨੂੰ ਮਜਬੂਰ ਕਰਦੀ ਹੈ, ਇੰਜੀਨੀਅਰ ਬਣ, ਡਾਕਟਰ ਬਣ, ਕਾਰੋਬਾਰੀ ਬਣ, ਵਪਾਰੀ ਬਣ, ਇਹ ਮਿਹਨਤ ਕਰ, ਉਹ ਮਿਹਨਤ ਕਰ, ਕਲਾਕਾਰ ਬਣ, ਰਾਜਨੀਤਿਕ ਬਣ। ਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਤਿਜੋਰੀ ਦੇ ਵਿੱਚ ਧਨ ਪਿਆ, ਧਨ ਨਹੀਂ ਪਿਆ, ਰੋਟੀਆਂ ਹੀ ਪਈਆਂ ਨੇ। ਜਦ ਕਈਆਂ ਦੇ ਘਰ ਛਾਪੇ ਪੈਂਦੇ ਨੇ, ਨੋਟਾਂ ਦੇ ਬੰਡਲਾਂ ਦੇ ਬੰਡਲ ਲੱਭਦੇ ਨੇ, ਮੈਂ ਕਹਿੰਦਾ ਹੁੰਦਾ ਰੋਟੀਆਂ ਦੇ ਬੰਡਲ ਨੇ, ਇਹਨਾਂ ਨੂੰ ਯਕੀਨ ਨਹੀਂ, ਅੱਜ ਲੱਭੀ ਹੈ ਤੇ ਕੱਲ੍ਹ ਵੀ ਲੱਭੇਗੀ, ਇਹ ਭਰੋਸਾ ਕੋਈ ਨਹੀਂ, ਇਹ ਭਰੋਸਾ ਕੋਈ ਨਹੀਂ। ਇਹ ਰਾਜ਼ਕ ਰਹਿੰਦ ਵੀ ਆਪਣੇ ਆਪ ਨੂੰ ਮੰਨ ਲੈਂਦੇ ਨੇ, ਜਦਕਿ ਰਾਜ਼ਕ ਰਹਿੰਦ ਤੇ ਰੋਜ਼ੀ ਰਹਿੰਦ ਪਰਮਾਤਮਾ। ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ, ਬਹੁਤ ਪੁਰਾਣੀ ਇੱਕ ਘਟਨਾ ਯਾਦ ਆ ਜਾਂਦੀ ਹੈ। ਕੱਲ ਹੀ ਸੱਜਣ ਮੈਨੂੰ ਬਾਬਾ ਬਲਵੰਤ ਸਿੰਘ ਜੀ ਦਾ ਜ਼ਿਕਰ ਕਰ ਰਹੇ ਸਨ, ਮੈਂ 7-8 ਸਾਲ ਰਿਹਾ ਉਹਨਾਂ ਨਾਲ, 30-35 ਸਾਲ ਪੁਰਾਣੀ ਗੱਲ, ਅਜਮੇਰ ਉੱਥੇ ਕਥਾ ਕਰਨ ਗਏ ਕਿ ਅਜਮੇਰ ਵਿੱਚ ਬਹੁਤ ਵੱਡੀ ਦਰਗਾਹ ਹੈ ਖਵਾਜਾ ਮਈਉਦੀਨ ਚਿਸ਼ਤੀ ਦੀ। ਮੁਹੰਮਦ ਸਾਹਿਬ ਤੋਂ ਬਾਅਦ ਭਾਰਤ ਦੇ ਮੁਸਲਮਾਨ ਅਗਰ ਕਿਸੇ ਨੂੰ ਦਰਜਾ ਦਿੰਦੇ ਨੇ ਤਾਂ ਖਵਾਜਾ ਮਈਉਦੀਨ ਚਿਸ਼ਤੀ। ਉਰਸ ਲੱਗਦਾ ਹੈ ਲੱਖਾਂ ਦੀ ਤਾਦਾਦ ਵਿੱਚ ਮੁਸਲਮਾਨ ਪਹੁੰਚਦੇ ਨੇ, 7 ਦਿਨ ਦਾ ਉਰਸ ਲੱਗਦਾ, ਸਾਰੇ ਕਵਾਲ ਪਹੁੰਚਦੇ ਨੇ, ਸਾਰੇ ਫਕੀਰ ਪਹੁੰਚਦੇ ਨੇ, ਔਰ ਲੱਖਾਂ ਇਕੱਠ ਹੁੰਦਾ ਉੱਥੇ। ਉਰਸ ਲੱਗਿਆ ਹੋਇਆ ਸੀ ਤੇ ਬਾਬਾ ਬਲਵੰਤ ਸਿੰਘ ਮੈਨੂੰ ਕਹਿੰਦੇ ਕਿ ਚੱਲਦੇ ਹਾਂ ਦੇਖ ਆਈਏ ਇਹਨਾਂ ਦੀ ਧਾਰਮਿਕ ਕਿਰਿਆ ਕਿਸ ਕਿਸ ਢੰਗ ਨਾਲ ਚੱਲਦੀ ਹੈ। ਬਾਬੇ ਫਰੀਦ ਦਾ ਉੱਥੇ ਚਿੱਲਾ ਵੀ ਹੈ, ਉਹਨਾਂ ਦਾ ਥਾਂ ਵੀ ਹੈ, ਕਹਿੰਦੇ ਉਹਦੇ ਵੀ ਦਰਸ਼ਨ ਕਰਾਵਾਂਗੇ। ਖੈਰ ਭੀੜ ਕਾਫੀ ਸੀ ਪਰ ਫਿਰ ਵੀ ਅਸੀਂ ਉਹਨਾਂ ਦਾ ਸਾਰਾ ਜੋ ਧਾਰਮਿਕ ਕਰਮ ਸੀ ਉਹ ਦੇਖਿਆ। ਵਾਪਸ ਆਉਣ ਲੱਗੇ ਚੌਕ ਤੇ ਇੱਕ ਫਕੀਰ ਬੈਠਾ ਤੇ ਉਹਨਾਂ ਨੇ ਬਾਬਾ ਬਲਵੰਤ ਸਿੰਘ ਨੂੰ ਕਿਹਾ, ਇੱਕ ਅੱਠਾ ਨੇ ਦੇ ਮੈਨੂੰ, ਦੋ ਰੋਟੀਆਂ ਖਾਣੀਆਂ ਨੇ, ਮੈਂ ਦੋ ਰੋਟੀਆਂ ਖਾਣੀਆਂ ਨੇ ਸਾਹਮਣੇ ਢਾਬੇ ਤੋਂ ਲੈਣੀਆਂ ਨੇ, ਅੱਠਾ ਨੇ ਦੇ ਮੈਨੂੰ। ਬਾਬਾ ਜੀ ਨੇ ਜੇਬ ਚੋਂ ਦਮੜਾ ਕੱਢ ਦਿੱਤਾ ਰੁਪਿਆ, ਆਖਿਆ ਇਹ ਲੈ। ਉਹਨੇ ਦੋ ਨਾਨ ਲਏ ਉੱਪਰ, ਢਾਬੇ ਵਾਲੇ ਨੇ ਸਬਜ਼ੀ ਪਾ ਦਿੱਤੀ। ਉਹ ਪਿੱਛੇ ਭਜਿਆ ਹੋਇਆ ਆ ਰਿਹਾ ਸੀ ਸਾਡੇ, ਅਸੀਂ ਲੰਘ ਗਏ ਸੀ ਅੱਗੇ। ਬਾਬਾ ਜੀ ਦੇ ਅੱਗੇ ਖੜਾ ਹੋ ਕੇ ਕਹਿਣ ਲੱਗਾ, ਇਹ ਅੱਠਾ ਨੇ ਆਪਣੇ ਵਾਪਸ ਲਏ, ਅੱਠਾ ਨੇ ਵਾਪਸ। ਤੇ ਬਾਬਾ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਇਹ ਕੱਲ ਖਾ ਲਈ, ਕੱਲ ਲੈ ਲਏ। ਉਹਨੇ ਦੋਵੇਂ ਰੋਟੀਆਂ ਵੀ ਬਾਬਾ ਜੀ ਦੇ ਹੱਥ ਸਮਾ ਦਿੱਤੀਆਂ, ਠਾਣੀ ਵੀ ਕਹਿੰਦਾ ਕੱਲ ਖੁਦਾ ਮਰ ਜਾਏਗਾ, ਜਿਸ ਖੁਦਾ ਨੇ ਮੈਨੂੰ ਅੱਜ ਦਿੱਤਾ ਉਹ ਕੱਲ ਵੀ ਰਹੇਗਾ। ਮੈਂ ਤੈਨੂੰ ਫਕੀਰ ਸਮਝ ਕੇ ਮੰਗਿਆ ਸੀ, ਮੈਂ ਹਰੇ ਕੋਲ ਮੰਗਦਾ ਵੀ ਨਹੀਂ, ਪਰ ਕੱਲ ਦਾ ਭਰੋਸਾ ਤੈਨੂੰ ਵੀ ਨਹੀਂ ਹੈ। ਗੁਰਦੁਆਰੇ ਤੱਕ ਬਾਬਾ ਬਲਵੰਤ ਸਿੰਘ ਜੀ ਰੋਂਦੇ ਹੋਇਆ ਹੈ, ਜ਼ਾਰੋ ਰੋਂਦੇ ਹੋਇਆ ਹੈ, ਕਹਿੰਦੇ ਬੜਾ ਰਮਜ਼ੀ ਬੰਦਾ ਸੀ, ਬੜੀ ਚੋਟ ਕਰ ਕਰਕੇ, ਮੈਂ ਆਮ ਭਿਖਾਰੀ ਸਮਝ ਲਿਆ, ਇਹ ਤੇ ਬੜੀ ਚੋਟ ਕਰ ਗਿਆ, ਬੜੀ ਕਰਾਰੀ ਚੋਟ ਕਰ ਗਿਆ, ਇਹ ਜੀਵਨ ਭਰ ਮੈਨੂੰ ਨਹੀਂ ਭੁੱਲਣੀ। ਰਾਜ਼ਕ ਰਹਿੰਦ ਹੈ ਕਿ ਰੋਜ਼ੀ ਦੇਣ, ਜਿਸਨੇ ਅੱਜ ਦਿੱਤਾ ਉਹ ਕੱਲ ਵੀ ਦੇਵੇਗਾ, ਇਹ ਭਰੋਸਾ ਨਹੀਂ ਬਣਦਾ ਤਾਂ ਇਹ ਤਨ ਦੀਆਂ ਲੋੜਾਂ ਲੋਭ ਬਣ ਜਾਂਦੀਆਂ, ਲੋਭ ਬਣ ਜਾਂਦੇ, ਫਿਰ ਮਨੁੱਖ ਧਨ ਦਾ ਅੰਬਾਰ ਲਾਉਂਦਾ, ਪਦਾਰਥਾਂ ਦਾ ਅੰਬਾਰ ਲਾਉਂਦਾ, ਮੈਨੂੰ ਇਹ ਰੋਟੀ ਮਿਲਦੀ ਰਹੇ, ਮਿਲਦੀ ਰਹੇ, ਜੀਵਨ ਬਲ ਮਿਲਦੀ ਰਹੇ, ਬੱਚਿਆਂ ਨੂੰ ਮਿਲਦੀ ਰਹੇ, ਪੜਪੋਤਿਆਂ ਨੂੰ ਮਿਲਦੀ ਰਹੇ, ਸਤ ਪੀੜ੍ਹੀਆਂ ਨੂੰ ਮਿਲਦੀ ਰਹੇ, ਇਸ ਤਰ੍ਹਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਰੋਟੀਆਂ ਦੀ ਚਿੰਤਾ ਵਿੱਚ, ਔਰ ਕੁਛ ਵੀ ਨਹੀਂ, ਔਰ ਕੁਛ ਵੀ ਨਹੀਂ। ਤਨ ਦੀ ਲੋੜ ਮਨ ਦਾ ਲੋਭ ਬਣ ਗਈ, ਤਨ ਦੀਆਂ ਘਟਨਾਵਾਂ ਮਨ ਦਾ ਭੈ ਬਣ ਗਈ, ਕਿਉਂਕਿ ਘਟਨਾ ਘਟਦੀ ਹੈ, ਮਨੁੱਖ ਬੁੱਢਾ ਆਉਂਦਾ, ਫਿਰ ਮਨੁੱਖ ਮਰਦਾ, ਤਨ ਮਰਦਾ, ਇਹ ਦੋ ਘਟਨਾਵਾਂ ਘਟਦੀਆਂ ਨੇ, ਤੇ ਦੋਵੇਂ ਘਟਨਾਵਾਂ ਦਾ ਮਨ ਡਰਦਾ ਹੈ ਤੇ ਮਨ ਮੰਨਦਾ ਨਹੀਂ, ਨਾ ਬੁੱਢਾ ਹੋਣਾ ਚਾਹੁੰਦਾ ਨਾ ਮਰਨਾ ਚਾਹੁੰਦਾ। ਇਹ ਦੋ ਗੱਲਾਂ ਕਬੂਲ ਨਹੀਂ ਹੈ, ਨਾ ਬੰਦੇ ਨੂੰ ਬੁਢੇਪਾ ਕਬੂਲ ਹੈ, ਨਾ ਬੰਦੇ ਨੂੰ ਮਰਨਾ ਕਬੂਲ ਹੈ। ਹੁਣ ਜਿਹਨੂੰ ਬੁਢੇਪਾ ਹੀ ਨਹੀਂ ਕਬੂਲ, ਮਰਨਾ ਕਿੱਥੋਂ ਕਬੂਲ ਕਰੇਗਾ? ਤਾਂ ਫਿਰ ਭੈ ਹੈ, ਹੋ ਗਿਆ ਬੁੱਢਾ, ਮਰਾਂਗਾ ਵੀ ਸਹੀ, ਤਾਂ ਭੈ ਹੈ। ਤਨ ਦੀ ਘਟਨਾ ਨੂੰ ਮਨ ਨੇ ਆਪਣੀ ਘਟਨਾ ਬਣਾ ਲਿਆ ਤਾਂ ਭੈ ਪੈਦਾ ਹੋ ਗਿਆ, ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ ਤਾਂ ਲੋਭ ਬਣ ਗਿਆ। ਸਾਰੀ ਜ਼ਿੰਦਗੀ ਲੋਭ ਤੇ ਭੈ ਵਿੱਚ ਬਤੀਤ ਹੋ ਜਾਂਦੀ, ਸਾਰੀ ਜ਼ਿੰਦਗੀ। ਮਨੁੱਖ ਜਦ ਝੁਕਦਾ ਵੀ ਹੈ ਕਿਸੇ ਦਿਨ ਦਾ ਤੇ ਇਹਨਾਂ ਦੋ ਕਾਰਨਾਂ ਕਰਕੇ, ਲੋਭ ਕਰਕੇ ਤੇ ਭੈ ਕਰਕੇ। ਇਸ ਤੋਂ ਮੈਨੂੰ ਕੁਛ ਮਿਲ ਸਕਦਾ ਤਾਂ ਬੰਦਾ ਸਲਾਮ ਕਰਦਾ, ਝੁਕਦਾ, ਇਹ ਮੇਰੇ ਕੋਲੋਂ ਕੁਛ ਖੋ ਸਕਦਾ ਤਾਂ ਬੰਦਾ ਡਰਦਾ ਮਾਰਾ ਉਹਨੂੰ ਵੀ ਸਲਾਮ ਕਰਦਾ। ਗੁੰਡਿਆਂ ਤੋਂ ਵੀ ਲੋਕੀ ਡਰਦੇ ਨੇ, ਸਲਾਮ ਕਰਦੇ ਨੇ, ਇਹ ਵੀ ਮਹਿਲਸ ਕਰਦੇ ਆ, ਖੋ ਸਕਦਾ, ਕੁਛ ਲੈ ਸਕਦਾ। ਜਾਂ ਤੇ ਮਨੁੱਖ ਡਰਦਾ ਮਾਰਾ ਝੁਕੇਗਾ, ਜਾਂ ਲੋਭ ਦਾ ਮਾਰਾ। ਝੁਕਣ ਦੇ ਵੀ ਇਹ ਦੋ ਕਾਰਨ ਨੇ। ਸਾਡੇ ਹਿੰਦੂ ਵੀਰਾਂ ਨੇ ਜਿਹੜੇ ਤਿੰਨ ਦੇਵਤੇ ਬਣਾਏ ਨਾ, ਬ੍ਰਹਮਾ, ਵਿਸ਼ਨ, ਮਹੇਸ਼, ਮੈਂ ਅਕਸਰ ਅਰਜ ਕਰਦਾ ਹੁੰਦਾ, ਮਹੇਸ਼ ਦੀ ਵੀ ਪੂਜਾ ਹੈ ਤੇ ਵਿਸ਼ਨੂੰ ਦੀ ਵੀ ਪੂਜਾ ਹੈ, ਬ੍ਰਹਮੇ ਦੀ ਕੋਈ ਪੂਜਾ ਨਹੀਂ। ਕਿਧਰੇ ਇੱਕ ਦੋ ਛੋਟੇ ਮੋਟੇ ਮੰਦਰ ਹੈ ਨੇ, ਕਿਧਰੇ ਉਹ ਵੀ ਪਿੰਡਾਂ 'ਚ। ਹਰ ਸ਼ਹਿਰ ਵਿੱਚ ਮੰਦਰ ਨੇ ਵਿਸ਼ਨੂੰ ਦੇ, 24 ਅਵਤਾਰ ਵਿਸ਼ਨੂੰ ਦੇ ਮੰਨਦੇ ਨੇ, ਸ਼੍ਰੀ ਰਾਮ ਤੇ ਕ੍ਰਿਸ਼ਨ ਨੂੰ ਵੀ ਉਸੇ ਦਾ ਹੀ ਅਵਤਾਰ ਮੰਨਦੇ ਨੇ, ਜਾਂ ਮੰਦਰ ਨੇ ਸ਼ਿਵ ਜੀ ਦੇ। ਸ਼ਿਵ ਜੀ ਨੂੰ ਕਹਿੰਦੇ ਨੇ ਮੌਤ ਦਾ ਦੇਵਤਾ, ਪਰਲੇ ਕਰਦਾ ਹੈ, ਤੇ ਵਿਸ਼ਨੂੰ ਨੂੰ ਕਹਿੰਦੇ ਨੇ ਇਹ ਧਨ ਦਾ ਦੇਵਤਾ, ਇਹਦੇ ਕੋਲ ਲਕਸ਼ਮੀ, ਇਸ ਕਰਕੇ ਲਕਸ਼ਮੀ ਆਉਂਦੀ ਹੈ, ਧਨ ਆਉਂਦਾ, ਦੌਲਤ ਆਉਂਦੀ ਹੈ। ਇਹਨਾਂ ਦੋਹਾਂ ਨਾਲ ਬੰਦੇ ਨੂੰ ਵਾਸਤਾ ਹੈ, ਵਿਸ਼ਨੂੰ ਤੋਂ ਕੁਝ ਮਿਲ ਸਕਦਾ ਤੇ ਸ਼ਿਵ ਜੀ ਕੁਝ ਖੋ ਸਕਦਾ। ਤੂੰ ਵਿਸ਼ਨੂੰ ਦੀ ਪੂਜਾ ਇਸ ਵਾਸਤੇ ਤੂੰ ਆ ਸਾਡੇ ਘਰ, ਕਿਉਂਕਿ ਤੇਰੇ ਨਾਲ ਲਕਸ਼ਮੀ ਹੈ, ਉਹ ਵੀ ਆ ਜਾਏਗੀ, ਉਹ ਵੀ ਆ ਜਾਏਗੀ। ਤੇ ਸ਼ਿਵ ਜੀ ਦੀ ਪੂਜਾ ਇਸ ਵਾਸਤੇ, ਬਾਬਾ ਤੂੰ ਮਾਫ਼ ਕਰ, ਸਾਡੇ ਘਰ ਨੂੰ ਛੱਡ ਕੇ ਬਾਕੀਆਂ ਦੇ ਘਰ ਜਾਵੀ, ਤੇਰੇ ਗਲ ਵਿੱਚ ਨਾਗ ਨੇ, ਸੱਪ ਨੇ ਸਾਨੂੰ ਵੀ ਡੰਗ ਮਾਰ ਕੇ ਲੈ ਜਾਣਗੇ, ਤੂੰ ਪੜੋਸੀ ਦੇ ਘਰ ਜਾਵੀ, ਸਾਡੇ ਘਰ ਨਾ ਆਵੀ, ਤੈਨੂੰ ਵੀ ਮੱਥਾ ਟੇਕਦੇ। ਇੱਕ ਨੂੰ ਰੋਕਣ ਵਾਸਤੇ ਮੱਥਾ ਟੇਕਦੇ ਨੇ, ਇੱਕ ਨੂੰ ਬੁਲਾਉਣ ਵਾਸਤੇ ਮੱਥਾ ਟੇਕਦੇ ਨੇ, ਇੱਕ ਦੇ ਨਾਲ ਲਕਸ਼ਮੀ ਆ ਜਾਏਗੀ, ਇੱਕ ਦੇ ਨਾਲ ਤੇ ਕਾਲੇ ਨਾਗ ਆ ਜਾਣਗੇ, ਪਨੀਅਰ ਸੱਪ ਆ ਜਾਣਗੇ, ਡੰਗ ਮਾਰਨਗੇ। ਤੋ ਲੋਭ ਕਰਕੇ ਇੱਕ ਦੀ ਪੂਜਾ ਕਰਦੇ ਨੇ, ਭੈ ਕਰਕੇ ਦੂਜੇ ਦੀ ਪੂਜਾ ਕਰਦੇ। मनुख जिथे भी झुकेगा या लोभ करके झुकेगा या भय करके, अपने लोभ को के न उम्मीद झुके या मित्रता बनाई है अपने लोभ करके। कुछ चाहिए इस तो जो है कुछ मिल सकता है, तो हुण मैं अर्ज करा अगर तन दियां लोड़ां ही मन दियां लोड़ां बन गई ने, मन शरीर दे जीवन दे अंत तक मंगदा ही रहेगा, मंगदा ही रहेगा, मंगत रहेगा। इहदे अंदर दूजी मंग नहीं पैदा होवेगी, जो मन दी अपनी लोड़ है कि भजन प्रभु दा नाम, ते भुख पैदा ही नहीं होवेगी। भोजन दी भुख, धन दी भुख, भजन दी भुख नू मार देवेगी, लोभ नाम दी भुख पैदा ही नहीं होण देगा, नहीं होण देगा। जैसे बुखार चढ़ जांदा है ना तन नू, तो भोजन दी भुख भी नहीं आउंदी, ते लोभ दा बुखार मन नू चढ़ जाए तो फिर भजन दी भुख भी नहीं आउंदी। हर उस बंदे नू समझ लेना चाहिए मेरे मन नू ताप चढ़िया होया है बड़ा भारी, नाम दी भुख ही कोई नहीं। हर उस मनुख नू समझ लेना चाहिए मैं रोगी हूं, जो जो दिसे सो सो रोगी। सब मानसिक रोगी ने मन दा रोग लोभ है। लोभ तो मुराद लोड़ है, चाहिदा है, और चाहिदा है, और चाहिदा है, और चाहिदा है, लोड़ां लोभ बन गई ने। फ्राइड ने कहा मानसिक रोग काम है, वासना है, तो ये भी तन दी लोड़ नू मन ने अपनी लोड़ बनाया होया। अहंकार मनुख दी मूल समस्या, वो इस तरह कहता है एगो है, बड़ी प्रबल एगो है, बड़ी प्रबल वासना है, मन का बैलेंस बिगड़ जाता है, मन पागल हो जाता है। गुरबाणी कहती है मन ते कदी ठीक होया ही नहीं, है ही पागल, हर वक्त नशे चाहता है। कड़े नशे, जो बन धन प्रभता के मद में एनस रहे दीवाना, दिन रात पागल, दिन रात पागल। जो तन दियां लोड़ां सन उन्हों अपना लोभ बना लिया, पागल होया फिरदा। फिर महाराज कहिंदे ने इस तरह पागल आउंदा है जिवें पागल कुत्ता, गुस्ताखी माव, ज्यों को कर हर काया धावे दैद सजाए, लोभी जंत न जाणई पख अपख सब खाए। जिवें हलकाया कुत्ता मालिक नू भी जिन्हें पाले होवे उन्हों भी कटदा है, उन्हों भी नहीं छड़दा, पागल हो गया। भयो लोभ संग होरा, लोभ जद मनुख नू हलकाया कुत्ता बना देंदा है, ते फिर भरा नू भी धोखा देंदा है, प्यो नू भी धोखा देंदा है, भैन नू भी धोखा देंदा है, मां बाप नू भी धोखा देंदा है, पड़ोसी नू भी धोखा देंदा है, और धोखा इतना वध जांदा है गुरु नू भी धोखा देंदा है। धर्म दे नां ते भी धोखा करेगा, धर्म दे नां ते भी ठगी करेगा। कलगीधर पिता दसम ग्रंथ विच लिखदे ने, पाप करे परमारथ के वस, तै पापन ते पुन पाप ल जाई। जो धर्म दा नां लैके लोभ वस होके पाप करदा है, ऐसे बंदे तो ते पाप भी डरन लग पैंदे ने, भई कमबख्ता तू केड़ी जगह ते सानू वरते है, किथे वरते, कम से कम जगह ते देख लैंदा। पाप करे परमारथ के वस, परमारथ करके पाप करदा है, गौशाला दा चंदा, धर्म दे नाम ते धन इकट्ठा कीता है ते धर्म ते खर्च कीता ने। पाप करे परमारथ के वस, ते पापन ते पुन पाप लजाए, ऐसे बंदे तो पाप भी लजाए मान हो जाते ने, शर्मसार हो जाते ने, भाई तू कित्थे वरत रहे हैं, मेरा इस्तेमाल जो है तू कित्थे कर रहे हैं। पर लोभी जंत न जाने, लोभी समझ दे, लोभी इतनी मन दे च नाम दी भुख नहीं पैदा होगी। भोजन दी भुख तन दे च ना पैदा होवे रोगी है, नाम दी भुख मन दे च ना पैदा होवे रोगी है, रोगी है। हर उस मनुख नू रोगी समझना चाहिए जिदे अंदर सच्चे नाम दी भुख नहीं पैदा हुई। सच्चे नाम की लागे भुख, शब्द के अर्थ करने तो पहले एक ख्याल और भी थोड़े सामने रखते हैं। धन दे भुख भोजन दे भुख है भुख सदा भिखारी बनाई रखती है भिखारी मरदे दम तक मनुख भिखारी आंदा है जमया है भिखारी की तरह जीव्या है मंगत्या की तरह मरे है मंगत्या की तरह मरदे दम भी कुछ उसदिया मंगा ते चल रही मंग मंग के मंगा वध गईया घटिया ते ना हजारों ख्वाहिशें साथ लेकर दम निकलता है जौक कहें दम थोड़ी निकले ने ते ओ मंगा अंदरों निकल गई निकल रही ने जड़िया पूरिया नहीं हुई अंदर ही पई ओ निकल रही हजारों ख्वाहिशें साथ लेकर दम निकलता है दम नहीं निकल रहे ख्वाहिशा निकल रही ने मंगा निकल रही ने ओ मंगा जड़िया नहीं पूरिया हुई अंदर पई सन हुण की करन स्वासां दे आसरे ते टिकियां हुईयां सन स्वास निकल रहे ने ते उन्हां विचारियां नूं निकलना पै रहा निकलना हजारों ख्वाहिशें साथ लेकर दम निकलता है जमया भिखारी दी तरह जीव्या भिखारी दी तरह मरिया भिखारी दी तरह अगर किधरे लोभ शांत हो जाए सिर्फ लोड़ तक जिंदगी सीमित हो जाए लोड़ तक ब्रह्मज्ञानी सीमित होंदे ने लोड़ तक भगत सीमित होंदे ने लोड़ां दा त्याग हो नहीं सकता कबीर ते ऐलानिया कहंदे ने दो सिर मांगो चूना मेरे घर दा खर्चा आटे दा दो सिर है ते मैनू मिलना चाहिए दो सिर मांगो चूना पाए गयो संग लोना ते हे प्रभु आपां रुखी रोटी भी नहीं खाने एक पाइया कहदा भी चाहिए दाल सब्जी वासे रोटी वासे पाए गयो संग लोना अद सिर मांगो दाले फिर कम से कम अद्धा सिर दाल भी चाहिए मुको दोनों वक्त जवाले फिर ऐ भी सुन ले प्रभु मैं थले भी नहीं सोना मैनू चारपाई भी चाहिए खाट मंगाओ चौपाई सिर आना और तुलाई बिस्तरा भी चाहिए सिराना भी चाहिए ऊपर ओढ़न वास्ते कंबल भी चाहिए ऊपर को मांगो खीदा तेरी भगत करे जन थीदा मैं ना ही खीता लब्बो लोभ नहीं है मेरे अंदर लोड़ है बड़ी कीमती गल कह देती है मैं लोभ नहीं कीता लोभ तो है ही नहीं ए मेरे मन दी लोड़ नहीं है मन दी लोड़ होवे ते लोभ बने ते मेरे तन दी लोड़ है मैं कोई लोभ नहीं कीता मैं ना ही कीता लब्बो एक नाम तेरा मैं पब्बो ब्रह्म ज्ञानी भी लोड़ां दा त्याग नहीं कर सकता शरीर दिया लोड़ां ने पर ब्रह्म ज्ञानी लोभ दा त्याग कर देंदा है या इंज कहिए जब लोभ का त्याग करता है उदो ब्रह्म ज्ञान प्रगट होता है उसको पहले आंदा ही आंदा जब लोभ शांत हो जाता है कथा कीर्तन पाठ पूजा सब लोभ नो शांत करने वास्ते ने ते पहचान की होगी मन चो लोभ निकल गया मन विच प्रभु दे नाम की भुख पैदा हो जाएगी सच्चे नाम की लागे भुख ते भुख भिखारी बना देगी फिर ए पुरुष कल तक ते धन दा भिखारी सी अज नाम दा भिखारी बन गया कल तक संसार दा भिखारी सी अज निरंकार दा भिखारी बन गया इस शब्द विच गुरु अमरदास जी महाराज फरमान कर रहे ने ए प्रभु भिखारी जरूर हां पर तेरे संसार दे रहे जगत दे नहीं तेरे भिखारी सुनो इस शब्द नो ते मैं आखिरी अर्थ थोड़े सामने रखा एक दफा प्यार नाल आखो सतनाम श्री मंगला चरण है इस शब्द दे नाल ओ एक है उस तो उत्पत्ति पालना ना सो रहे सत स्वरूप है और उसे तो सारा ज्ञान आउंदा है गुरु है ਉਹ ਬਖਸ਼ਿੰਦ ਹੈ, ਪ੍ਰਸਾਦ ਹੈ, ਦਿਆਲੂ ਹੈ, ਕਰੁਣਾਕਰ ਹੈ, ਕਿਰਪਾਲੂ ਹੈ। ਹਾਂਜੀ हे प्रभु, भिखारी जरूर हाँ से हम बेखक मनते हाँ, भिखारी हाँ किसे और दे नहीं तेरे 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 तो की चाहिए, तेरे तो की मंग रहे हैं हम बेखक भिखारी तेरे। तूने जो पत है दाता, दरअसल देन वास्ते केवल तेरे कोल ही है, तू ने बाकी किसे कोल नहीं है। इस वास्ते गुरमत की दृष्टि कोई दाता भी नहीं है, दद्दा दाता एक है, दूसर ना है न को है। इस नाम की दात नु केवल तू ही दे सकता है, तू ही दे सकता है। मंगते जरूर हाँ पर तेरे हैं, क्यों तू ही दे सकता है। ये सब कुछ तेरे कोल है, तू निजी तौर पर इसका मालिक है। हम बेखक भिखारी तेरे, तू निज पत है दाता, भिखारी किस दे की चीज चाहिए। हाँ जी हे प्रभु, दया कर, रहमत कर, इस मंगते दी झोली च अपना नाम पा। ये मंगता केवल तेरा नाम मंगता है, ये भिखारी केवल तेरा नाम मंगता है। ये दे उत्ते भी मैं एक अनुभवी गल पड़े सामने होर रख दिया। धन दा मंगता, मंगता जमे है, मंगता जीवे है, मंगता ही मर गया है, क्योंकि लोभ कदी शांत नहीं होता। नाम दा मंगता अगर नहीं भी मिलिया तो मंगता भी बादशाहां दा बादशाह बन जाता है। जिसनु बख्शे सिफत सलाह, नानक पादशाही पादशाह। नाम दे मंगण विच इतना रस होवे ते मिल जावे ते फिर कितना रस होएगा। नाम दे मंगण विच जे इतनी पवित्रता होवे ते जद मिल जाए तो कितनी पवित्रता होवेगी। नाम दे मंगण विच मनुख इतना शक्तिशाली हो जाए, जिसनु असी मंगणा कहिंदे आ ना, कई मैनू कहिंदे ने नाम दान दिओ, मैं कि कख नहीं तुसी सुनिया कदा नू। निज पद दाता केवल परमात्मा है, उसे दे भिखारी बनो। जिस दिन परमात्मा दे भिखारी बन गए, उस दिन शहनशाहां दे शहनशाह बन जाओगे। संसार दे भिखारी बने, मरदे दम तक भिखारी रहोगे। ये भी मैं अर्ज कर देना, भिखारी होके ही मरोगे। उस दे भिखारी बनो, उहदे भिखारी बादशाहां दे बादशाह बन जांदे ने। बड़े बड़े बादशाह उन्हां भिखारियां नूं सजदे करदे ने, सलामां करदे। एक हकीकत है, एक जो है सच्चाई है। तो साहिब कहिंदे ने इस मंगते नूं तू अपना नाम दे। सारी बाणी दे जिथे जिथे मंगण दी जाच सानूं सिखाई गई है, एक मांगो दान की ठाकर नाम, अवर कछो मेरे संग न चाले, मिले कृपा गुण गा। विण तुद होर जे मंगणा, सिर दुखां दे दुख, देहे नाम संतोखिया, उतरे मन की भुख। ये बार बार गुरबाणी सानू मंगण दी जाच सिखांदी है। पर मैं अर्ज करा, ये मंगणा एक अवस्था है, कोई कला नहीं। कोई किसे नू सिखा देवे नाम मंगो जिवें लोकी मंगदे ने, नहीं, एक कला है, अवस्था है। पैदा होवेगी कदों, जद मन विच संसार दी लोड़ शांत हो जाएगी, लोभ शांत हो जाएगा, प्रभु दे नाम दी भुख पैदा हो जाएगी। धन दी भुख सदा भिखारी बनाई रखेगी, नाम दी भुख बादशाहां दा बादशाह बना देगी। ते भी मैं अर्ज करा, उस भुख करके भी कई संताप मिट जाते ने, चिंतावां मिट जांदियां। साचे नाम की लागे भूख, खुद भूखे खाए चलिए रूख। मैं फिर अर्ज करा, जितने चिर तक मन दे संसार दी भुख है, निरंकार दी नहीं पैदा होगी। पदार्थों की भुख है परमात्मा दी नहीं पैदा होगी। भुल के भी किसी नु ना कहना नाम किवें जपिए, भुख पैदा होवे ते 36 प्रकार का भोजन किसी के अगों रख देईए, भोजन की भुख होवे वो पुछदा किवें खाईए, खाण लग पैंदा। प्यासा मनुख पुछदा पानी किवें पीवां, मैं उहदे अगों पानी रख दिया, वो पुछदा किवें पीवां, पीण लग पैंदा। जिस दिन सच्चे नाम की भुख पैदा हो गई, ये भोजन हर जगह पे है, हर वक्त पे है, रसना वाहेगुरू वाहेगुरू जपन लग पैंदे। और की ढंग है, कोई ढंग नहीं। पुकार करन लग पैंदी है, प्यास नहीं लगी ते एक मनुख कर रहा है आए पानी, इहदा मंगना भी मंगना नहीं है। ये भी मैं अर्ज कर रहा, कह रहे आए पानी ते प्यास ते है कोई नहीं। एक दूजा है बड़ा प्यासा है, रोम रोम त्रिहाया है और तड़प रहा है, कह रहा आए पानी आए पानी। और कहें दोवे एको जहा पे, पर जमीन आसमान का अंतर है। लोभी भी वाहेगुरु कर रहा है, पर जिस दे अंदर सच्चे नाम की भुख पैदा हो गई है, बैरागी भी वाहेगुरु कर रहे है, यकीन जानो जमीन आसमान का अंतर है। एक न समझ लिया, कतई एक नहीं है। एक जो हाय पानी कर रहे है, पानी इसकी लोड़ नहीं है, प्यास ही नहीं। एक जो वाहेगुरु कर रहे है, वाहेगुरु उसका जीवन है, उसकी जिंदगी है, उसके प्राण है। इहदे उत्ते एक उदाहरण दिया, समा ते हुण लगा, दो मिनट लवां आपदे। बिस्तरे मर्ग दे उत्ते एक संसार का प्रतिष्ठित बंदा चलाना कर रहा है, दम टुट रहा है ना उत्ते। कुल डॉक्टर बैठा है, चिंता तो है, उसकी प्रतिष्ठा का सवाल है, क्योंकि उस इलाज कर रहा है। लोकी पुछणगे इलाज किसदा चलदा पिया सी, क्योंकि प्रतिष्ठित बंदा सी, मनिया पर मनिया मनुख सी। उहदी चर्चा आम लोगां दे तल ते सी, तो उहदी बीमारी दी भी चर्चा सी, क्योंकि महान सी। जिहड़ा डॉक्टर इलाज कर रहा है, कोल बैठा है, चिंता तो है, दुखी है, उहदी प्रतिष्ठा दाव ते लगी हुई है, उहदे पेशे नूं सट लगेगी, फलाना इलाज कर रहा है। अखबारी रिपोर्टर भी खड़ा है, वो भी खड़ा है, वो देखदा पिया किस वक्त आखिरी दम निकलेगा, तो मैं समा नोट करांगा, इतने बजे डेथ हुई है, ते अखबार नूं खबर देनी है। यह भी खड़ा है, भावें मूह उन्हें भी बनाया सोगवार, वो भी खड़ा है। कोल बैठा है डॉक्टर वे, इस रिपोर्टर ने सिर्फ रिपोर्ट देनी है, खबर देनी है। इस डॉक्टर दी सिर्फ पेशे का सवाल है, प्रतिष्ठा का सवाल है, पर कोल बैठी है पत्नी, उसकी पत्नी बैठी है, प्राण निकल रहे ने पति दे, पर उन्होंने इंज प्रतीत हो रहा है जिमें मेरे ही निकल रहे हैं, वो भी बैठी है। तिना तिना की मानसिक अवस्था अलग अलग है, घटना तो एक घट रही है, एक मनुख मर रहा है, एक मनुख मर रहा है, लेकिन कोल बैठी पत्नी ने इंज महसूस होता जिमें मैं मर रही हूं, मेरा पत्नी होना मर जाएगा, पति करके पत्नी है, बच्चे करके मां है, बच्चा ही नहीं तो मां केड़ी गल दे, पति नहीं तो पत्नी केड़ी गल दे, उन्हों दिसदा है नहीं मैं मर रही हूं, मैं खत्म हो रही हूं। रिपोर्टर नो पता है मैं सिर्फ रिपोर्ट देनी है, मैं नहीं मर रहा। डॉक्टर नो इतना ही बोध है मेरे पेशे नो सट लगेगी, मेरी प्रतिष्ठा दावत है। डॉक्टर नहीं मर रहा, अगर मर रही है तो वाकई पत्नी मर रही है। उन्हों पता है मैं एक औरत रह जावांगी, पत्नी नहीं, क्योंकि तो बेवा आखण गए, पत्नी नहीं आखण गए, मैं मर रही हूं। घटना तो एक कोई घट रही है, तीन मनुख वाहेगुरु वाहेगुरु जप रहे ने, हर एक की अवस्था और होंगी। एक जपदा पे लोकी संत कहते ने, तो चलो लोकी संत कहते रहन तो माला भी हाथ च जपी जा रहा है, उंज कुछ भी नहीं। मैं बथेरा देख लिया गुस्ताखी माओ, बड़े बड़े डेरिया देख लिया, वो माला सिर्फ दिखावटी है, गले की माला भी दिखावटी है, वो वाहेगुरु वाहेगुरु करना भी दिखावटी है, कुछ नहीं। जगत देखे प्रतिष्ठा का सवाल है, इसे तो पूजा प्रतिष्ठा खड़ी है, भैया वाहेगुरु वाहेगुरु कर देन, माला रख देन गले दे हाथ दे। कबीर ते कहते गले जिना जप मालिया हो लोटे हथ न वर, ते हर के संत ना आखिए बनारस के डर। ते माला नाल शिकार कर देने, वाहेगुरु वाहेगुरु आखे शिकार कर देने गुस्ताखी मां। विरले संत जन होंदे ने थोड़े जे, जिन्हां दा वाहेगुरु वाहेगुरु करना सिर्फ अपनी प्रतिष्ठा नहीं, बंदगी है, आनंद है, खेड है। मर रहे है मनुख तो पत्नी दा भी संबंध है, डॉक्टर दा भी संबंध है, अखबारी रिपोर्टर दा भी संबंध है। एक वाहेगुरु वाहेगुरु कर रहे है, सिर्फ दुनिया नो पता चले मैं वाहेगुरु वाहेगुरु करदा। एक वाहेगुरु वाहेगुरु कर रहे है, दुनिया नो पता चले मेरा वाहेगुरु वाहेगुरु मैं करदा ही नहीं, वाहेगुरु मैनू मिल गया, मैं संत हां, मैं भगत हां, मैं ब्रह्म ज्ञान हां। एक वाहेगुरु वाहेगुरु करदा है, वाहेगुरु वाहेगुरु करना उदी जिंदगी है, ना करे ते मौत है। आखां जीवां बिसरे मर जाओ, उते उदी मौत है अगर ना चले। दम ना चलन शरीर दी मौत है, वाहेगुरु ना चले तो उन्हों दिस पैंदा मैं ते मर गए, खत्म हो मौत। इहदे च अवस्था तुसी खुद अपना फैसला आप कर लेना, किस अवस्था च जप चल रहे, किस अवस्था च, किस अवस्था दे च हाय पाणी कीता जा रहा है। लोभ जद शांत हो जाता है मन दे च, जिंदगी लोड़ां ते सीमित हो जाती है, ते नाम दी अंदर भुख चल पैंदी है, वो करते पुरख दा भिखारी बन जाता है, फरियाद करता है हे प्रभु रहमत दे घर दे चा, बख्शिश दे घर दे चा, तू अपने नाम दी खैर इस मंगते दी झोली दिस पा। हां जी मैं सदके जाना, कुर्बान जाना, बलहारे जाना तेरे इस नाम दे चो, जेदे इतना रस है, इतना खेड़ा ते खुशी है। हां जी तू करता भी है, कारण भी है, और कोई दूजा नहीं। इस वक्त मैं तेरा ही भिखारी हाँ, और किसे दा भिखारी नहीं, मैं तेरे को ही मंगदा, और किसे को नहीं। हाँ जी हे प्रभु, बहुत जन्मां दे फेरे पे बड़े लंबे चले आ रहे हैं, ये जन्म कई दफा हो चुके हैं, अद की कृपा कर। कबीर भी इस तरह की फरियाद करते ने, अब की बार बखश बंदे को बौर न भौजल फेरा। रविदास भी कहते बहुत जन्म बिछरे थे माधो, हे जन्म तुम्हारे रे अद की बख्श। तो अब किस कृपा की थे, बहुत जन्मां दे बिछड़े होया बिछड़े होया बिछड़े होया, अद की तू रहमत कर, अद की तू बख्शिश कर। हां जी दया दे घर दे चा, ऐसी बख्शिश कर, अपना दीदार दे, अपनी झलक दे, अपने विचलेन कर। हां जी
पंत
गुरु की कृपा द्वारा जान लिया समझ लिया सारे भरम दे पर्दे हट गए जो समझ दे सी निकम्मा भय जोड़िया होया सी मन ने तन दे नाल जुड़ के ये सारे दांतियां मिट गई ये सारे पर्दे टूट गया जी सतगुरु दे शब्द दे जैसे मन मन गया प्रभु दे नाम दे लिव जुड़ गई सुरत जुड़ गई नाम दी प्राप्ति हो गई सतगुरु रहमत करन इस तरह दी भुख सारियां दे अंदर पैदा होवे ताकि सारियां दी जीवन यात्रा सफल होवे भुल चुक दी क्षमा वाहेगुरु जी का